ਇਹ ਆਕਾਸ਼ਵਾਣੀ ਜਲੰਧਰ ਹੈ। ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਚੋਣ ਕਮਿਸ਼ਨ ਨੇ ਪੰਜ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ, ਛੱਤੀਸਗੜ੍ਹ ਤੇ ਮਿਜ਼ੋਰਮ ਵਿਚ ਵਿਧਾਨ ਸਭਾ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤੈ। ਪੋਲਿੰਗ 7, 17, 23 ਅਤੇ 30 ਨਵੰਬਰ ਨੂੰ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਨਜ਼ਾਨੀਆ ਦੇ ਰਾਸ਼ਟਰਪਤੀ ਸਾਮੀਆ ਸੁਲੂ ਹਸਨ ਨੇ ਅੱਜ ਨਵੀਂ ਦਿੱਲੀ ਵਿਚ ਵਿਆਪਕ ਗੱਲਬਾਤ ਕੀਤੀ ਹੈ। ਦੋਵੇਂ ਧਿਰਾਂ ਇਕ 5 ਸਾਲਾ ਰੱਖਿਆ ਖਾਕੇ ਤੇ ਰਾਜ਼ੀ ਹੋਈਆਂ ਨੇ। ਪ੍ਰੋਫੈਸਰ ਕਲੌਡੀਆ ਗੋਲਡੀ ਨੂੰ ਕਿਰਤ ਬਾਜ਼ਾਰ ਵਿਚ ਔਰਤਾਂ ਦੇ ਯੋਗਦਾਨ ਬਾਰੇ ਵਿਆਪਕ ਖੋਜ ਲਈ ਅਰਥ ਸ਼ਾਸਤਰ ਵਿਚ 2023 ਦਾ ਨੋਬਲ ਇਨਾਮ ਪ੍ਰਦਾਨ ਕੀਤਾ ਗਿਆ ਹੈ। ਇਜ਼ਰਾਈਲ ਤੇ ਹਮਾਸ ਵਿਚਕਾਰ ਚੱਲ ਰਹੀ ਲੜਾਈ ਚ ਮੌਤਾਂ ਦੀ ਗਿਣਤੀ 1,100 ਨੂੰ ਪਾਰ ਕਰ ਗਈ ਹੈ। ਤੇ ਕੇਂਦਰ ਸਰਕਾਰ ਦੀ ਉਡਾਣ ਯੋਜਨਾ ਤਹਿਤ ਬਠਿੰਡਾ ਤੋਂ ਦਿੱਲੀ ਲਈ ਉਡਾਣ ਅੱਜ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਨੇ ਅੱਜ 5 ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ, ਛੱਤੀਸਗੜ੍ਹ ਅਤੇ ਮਿਜ਼ੋਰਮ ਵਿਚ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ 7 ਨਵੰਬਰ ਨੂੰ ਅਤੇ ਦੂਜੇ ਗੇੜ ਦੀਆਂ 17 ਨਵੰਬਰ ਨੂੰ ਪੈਣਗੀਆਂ। ਮਿਜ਼ੋਰਮ ਚ 7 ਨਵੰਬਰ ਨੂੰ ਵੋਟਾਂ ਪੈਣਗੀਆਂ, ਮੱਧ ਪ੍ਰਦੇਸ਼ ਵਿਚ 17 ਨਵੰਬਰ, ਰਾਜਸਥਾਨ ਵਿਚ 23 ਨਵੰਬਰ ਅਤੇ ਤੇਲੰਗਾਨਾ ਵਿਚ 30 ਨਵੰਬਰ ਨੂੰ ਵੋਟਾਂ ਪੈਣਗੀਆਂ। ਸਾਰੇ ਰਾਜਾਂ ਦੀਆਂ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਏਗੀ। ਨਵੀਂ ਦਿੱਲੀ ਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਇਨ੍ਹਾਂ 5 ਰਾਜਾਂ ਵਿਚ ਚੋਣਾਂ ਇਕ ਖਾਸ ਮਹੱਤਵ ਰੱਖਦੀਆਂ ਨੇ ਕਿਉਂਕਿ ਇਹ 2024 ਵਿਚ ਆਮ ਚੋਣਾਂ ਤੋਂ ਪਹਿਲਾਂ ਅੰਤਮ ਵਿਧਾਨ ਸਭਾ ਚੋਣਾਂ ਹੋਣਗੀਆਂ। ਉਨ੍ਹਾਂ ਨੇ ਇਨ੍ਹਾਂ 5 ਰਾਜਾਂ ਵਿਚ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦਾ ਭਰੋਸਾ ਦਿੱਤੈ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਨੇ ਇਕ ਸ਼ੁੱਧ ਤੇ ਸਹੀ ਵੋਟਰ ਸੂਚੀ ਨੂੰ ਯਕੀਨੀ ਬਣਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਇਨ੍ਹਾਂ 5 ਰਾਜਾਂ ਵਿਚ 679 ਵਿਧਾਨ ਸਭਾ ਸੀਟਾਂ ਨੇ ਅਤੇ 16 ਕਰੋੜ ਵੋਟਰ ਨੇ। ਇਨ੍ਹਾਂ ਚੋਣਾਂ ਚ ਪਹਿਲੀ ਵਾਰ 60 ਲੱਖ ਵੋਟਰ ਹਿੱਸਾ ਲੈਣਗੇ। ਕਮਿਸ਼ਨ ਨੇ ਸਾਰੇ 5 ਰਾਜਾਂ ਦਾ ਦੌਰਾ ਕੀਤਾ ਅਤੇ ਮੁੱਖ ਚੋਣ ਅਧਿਕਾਰੀਆਂ, ਜ਼ਿਲ੍ਹਾ ਅਤੇ ਰਾਜ ਪ੍ਰਸ਼ਾਸਨਾਂ ਅਤੇ ਕਈ ਕੇਂਦਰੀ ਅਤੇ ਰਾਜ ਇਨਫੋਰਸਮੈਂਟ ਏਜੰਸੀਆਂ ਨਾਲ ਵਿਆਪਕ ਜਾਇਜ਼ਾ ਮੀਟਿੰਗਾਂ ਕੀਤੀਆਂ। ਇਨ੍ਹਾਂ ਰਾਜਾਂ ਵਿਚ 17,734 ਮਾਡਲ ਪੋਲਿੰਗ ਸਟੇਸ਼ਨ ਹੋਣਗੇ। ਕੁੱਲ 621 ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧ ਲੋਕ ਨਿਰਮਾਣ ਵਿਭਾਗ ਦੇ ਸਟਾਫ ਵੱਲੋਂ ਕੀਤਾ ਜਾਏਗਾ। ਚੋਣ ਕਮਿਸ਼ਨ ਨੇ ਨਾਗਾਲੈਂਡ ਵਿਚ ਇਕ ਵਿਧਾਨ ਸਭਾ ਹਲਕੇ ਲਈ ਵੀ ਜ਼ਿਮਨੀ ਚੋਣ ਦਾ ਐਲਾਨ ਕੀਤੈ, ਜਿਸ ਲਈ ਪੋਲਿੰਗ 7 ਨਵੰਬਰ ਨੂੰ ਹੋਏਗੀ। ਨੋਟੀਫਿਕੇਸ਼ਨ 13 ਅਕਤੂਬਰ ਨੂੰ ਜਾਰੀ ਕੀਤਾ ਜਾਏਗਾ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਏਗੀ। ਮੌਨ ਜ਼ਿਲ੍ਹੇ ਚ 43 ਤਾਪੀ ਵਿਧਾਨ ਸਭਾ ਐਸਟੀ ਸੀਟ, ਮੌਜੂਦਾ ਵਿਧਾਇਕ ਨੋਕ ਵਾਂਗਨੌ ਦਾ ਇਸ ਸਾਲ ਅਗਸਤ ਚ ਦੇਹਾਂਤ ਹੋ ਜਾਣ ਕਰਕੇ ਖਾਲੀ ਹੋ ਗਈ ਸੀ। ਬੀਜੇਪੀ ਨੇ ਚੋਣਾਂ ਵਾਲੇ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਮੱਧ ਪ੍ਰਦੇਸ਼ ਲਈ 57 ਹੋਰ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬੁਧਨੀ ਸੀਟ ਤੋਂ ਚੋਣ ਲੜਨਗੇ, ਜਦਕਿ ਮੰਤਰੀ ਨਰੋਤਮ ਮਿਸ਼ਰਾ ਦਤੀਆ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਪਾਰਟੀ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਵੀ 41 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ ਚ 7 ਪਾਰਲੀਮੈਂਟ ਮੈਂਬਰ ਸ਼ਾਮਲ ਨੇ। ਰਾਜਵਰਧਨ ਸਿੰਘ ਰਾਠੌਰ ਜੋਤਵਾੜਾ ਤੋਂ ਤੇ ਦੀਆ ਕੁਮਾਰੀ ਵਿਦਿਆਧਰ ਨਗਰ ਤੋਂ ਚੋਣ ਲੜਨਗੇ। ਹੰਸਰਾਜ ਮੀਣਾ ਸੋਪਤਰਾ ਤੋਂ ਅਤੇ ਕਿਰੋੜੀ ਲਾਲ ਮੀਣਾ ਸਵਾਈਮਾਧੋਪੁਰ ਸੀਟ ਤੋਂ ਚੋਣ ਲੜਨਗੇ। ਪਾਰਟੀ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਵੀ 64 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਰਾਜ ਨੰਦਗਾਉਂ ਤੋਂ ਅਤੇ ਕੇਂਦਰੀ ਮੰਤਰੀ ਰੇਣੂਕਾ ਸਿੰਘ ਭਰਤਪੁਰ ਸੁਨਹਾਕ ਸੀਟ ਤੋਂ ਚੋਣ ਲੜਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਨਜ਼ਾਨੀਆ ਦੇ ਰਾਸ਼ਟਰਪਤੀ ਸਾਮੀਆ ਸੁਲੂ ਨੇ ਅੱਜ ਨਵੀਂ ਦਿੱਲੀ ਵਿਚ ਵਿਆਪਕ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਵੱਖ ਵੱਖ ਪਹਿਲੂਆਂ ਦਾ ਜਾਇਜ਼ਾ ਲਿਆ ਅਤੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਢੰਗ ਤਰੀਕੇ ਵਿਚਾਰੇ। ਦੋਹਾਂ ਧਿਰਾਂ ਨੇ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਵੀ ਕੀਤੀ। ਗੱਲਬਾਤ ਦੇ ਏਜੰਡੇ ਵਿਚ ਵਿਆਪਕ ਦੁਵੱਲੇ ਸਬੰਧ ਸਨ, ਜਿਨ੍ਹਾਂ ਵਿਚ ਵਪਾਰ ਤੇ ਪੂੰਜੀਕਾਰੀ, ਰੱਖਿਆ ਤੇ ਸਮੁੰਦਰੀ ਸੁਰੱਖਿਆ, ਵਿਕਾਸ, ਭਾਈਵਾਲੀ, ਉਚੇਰੀ ਸਿੱਖਿਆ ਤੇ ਲੋਕਾਂ ਤੋਂ ਲੋਕਾਂ ਦਰਮਿਆਨ ਸਬੰਧ ਸ਼ਾਮਲ ਸਨ। ਗੱਲਬਾਤ ਤੋਂ ਬਾਅਦ ਤਨਜ਼ਾਨੀਆ ਦੇ ਰਾਸ਼ਟਰਪਤੀ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਤਨਜ਼ਾਨੀਆ ਸਬੰਧਾਂ ਲਈ ਇਕ ਇਤਿਹਾਸਕ ਦਿਨ ਹੈ ਕਿਉਂਕਿ ਸਦੀਆਂ ਪੁਰਾਣੀ ਮਿੱਤਰਤਾ ਵੱਧ ਕੇ ਨੀਤੀਗਤ ਭਾਈਵਾਲੀ ਵਿਚ ਬਦਲ ਗਈ ਹੈ। ਉਨਾਂ ਕਿਹਾ ਕਿ ਤਨਜ਼ਾਨੀਆ ਅਫਰੀਕਾ ਚੋਂ ਭਾਰਤ ਦਾ ਸਭ ਤੋਂ ਨਜ਼ਦੀਕੀ ਵਿਕਾਸ ਭਾਈਵਾਲ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਤਨਜ਼ਾਨੀਆ ਸਾਂਝੇ ਕਾਰੋਬਾਰ ਅਤੇ ਪੂੰਜੀਕਾਰੀ ਲਈ ਅਹਿਮ ਭਾਈਵਾਲ ਨੇ ਅਤੇ ਦੋਵੇਂ ਧਿਰਾਂ ਸਥਾਨਕ ਕਰੰਸੀਆਂ ਚ ਵਪਾਰ ਵਧਾਉਣ ਲਈ ਇਕ ਸਮਝੌਤੇ ਤੇ ਕੰਮ ਕਰ ਰਹੀਆਂ ਨੇ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਤਨਜ਼ਾਨੀਆ ਰੱਖਿਆ ਸਹਿਯੋਗ ਚ ਠੋਸ ਪਸਾਰ ਲਈ 5 ਸਾਲ ਦੇ ਇਕ ਖਾਕੇ ਤੇ ਰਾਜ਼ੀ ਹੋਏ ਨੇ। ਇਸੇ ਤਰ੍ਹਾਂ ਹੀ ਫੌਜੀ ਸਿਖਲਾਈ, ਸਮੁੰਦਰੀ ਸਹਿਯੋਗ, ਸਮਰੱਥਾ ਨਿਰਮਾਣ ਅਤੇ ਰੱਖਿਆ ਸਨਅਤ ਜਿਹੇ ਖੇਤਰਾਂ ਵਿਚ ਨਵੇਂ ਪਹਿਲੂ ਜੋੜੇ ਜਾਣਗੇ। ਉਨੂਾਂ ਨੇ ਇਸ ਗੱਲ ਤੇ ਵੀ ਖੁਸ਼ੀ ਜ਼ਾਹਿਰ ਕੀਤੀ ਕਿ ਤਨਜ਼ਾਨੀਆ ਨੇ G20 ਸਿਖਰ ਮੀਟਿੰਗ ਵਿਖੇ ਭਾਰਤ ਵੱਲੋਂ ਸ਼ੁਰੂ ਕੀਤੇ ਗਏ ਗਲੋਬਲ ਬਾਇਓਫਿਊਲ ਅਲਾਇੰਸ ਜਾਂ ਆਲਮੀ ਜੈਵ ਈਂਧਨ ਗਠਜੋੜ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਪ੍ਰੋਫੈਸਰ ਕਲੌਡੀਆ ਗੋਲਡਿਨ ਨੂੰ ਕਿਰਤ ਬਾਜ਼ਾਰ ਵਿਚ ਔਰਤਾਂ ਦੇ ਯੋਗਦਾਨ ਬਾਰੇ ਉਨੂਾਂ ਦੀ ਵਿਆਪਕ ਖੋਜ ਲਈ ਅਰਥ ਸ਼ਾਸਤਰ ਵਿਚ 2023 ਦਾ ਨੋਬਲ ਇਨਾਮ ਦਿੱਤਾ ਗਿਐ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਸ ਨੇ ਅੱਜ ਇਹ ਐਲਾਨ ਕਰਦਿਆਂ ਕਿਹਾ ਕਿ ਅਰਥ ਸ਼ਾਸਤਰ ਵਿਚ ਨੋਬਲ ਪ੍ਰਾਈਜ਼ ਅਮਰੀਕੀ ਅਰਥ ਸ਼ਾਸਤਰੀ ਕਲੌਡੀਆ ਗੋਲਡਿਨ ਨੂੰ ਔਰਤਾਂ ਦੇ ਕਿਰਤ ਬਾਜ਼ਾਰ ਵਿਚ ਦੀ ਸਮਝ ਨੂੰ ਵਧਾਉਣ ਲਈ ਦਿੱਤਾ ਗਿਆ ਹੈ। ਉਨੂਾਂ ਨੇ ਪਹਿਲੀ ਵਾਰ ਸਦੀਆਂ ਚ ਔਰਤਾਂ ਦੀ ਆਮਦਨ ਤੇ ਕਿਰਤ ਬਾਜ਼ਾਰ ਵਿਚ ਸ਼ਮੂਲੀਅਤ ਦਾ ਵੇਰਵੇ ਸਹਿਤ ਲੇਖਾ ਜੋਖਾ ਮੁਹੱਈਆ ਕਰਾਇਆ ਹੈ। ਸ੍ਰੀਮਤੀ ਗੋਲਡਿਨ, ਜੋ ਹਾਰਵਰਡ ਯੂਨੀਵਰਸਿਟੀ ਵਿਖੇ ਇਕ ਪ੍ਰੋਫੈਸਰ ਨੇ, ਇਸ ਪ੍ਰਤਿਸ਼ਠਤ ਇਨਾਮ ਦੇ 55ਵੇਂ ਪ੍ਰਾਪਤਕਰਤਾ ਨੇ ਅਤੇ ਤੀਜੀ ਔਰਤ ਨੇ। ਇਸਰਾਇਲ ਤੇ ਫਲਸਤੀਨੀ ਧੜੇ ਹਮਸ ਦਰਮਿਆਨ ਚੱਲ ਰਹੀ ਲੜਾਈ ਵਿਚ ਦੋਨੋ ਪਾਸੇ ਹੋਈਆਂ ਮੌਤਾਂ ਦੀ ਗਿਣਤੀ 1,100 ਨੂੰ ਪਾਰ ਕਰ ਗਈ ਹੈ। ਗਾਜ਼ਾ ਪੱਟੀ ਚ 1,02,000 ਤੋਂ ਵੱਧ ਲੋਕ ਬੇਘਰ ਹੋਏ ਨੇ। ਲੜਾਈ ਵੱਧ ਰਹੀ ਹੈ ਅਤੇ ਅਮਰੀਕਾ ਨੇ ਹਮਾਇਤ ਵਜੋਂ ਇਸਰਾਇਲ ਲਈ ਜੰਗੀ ਸਮੁੰਦਰੀ ਜਹਾਜ਼ ਅਤੇ ਲੜਾਕਾ ਜੈੱਟ ਸਕੁਐਡਨ ਤਾਇਨਾਤ ਕੀਤੇ ਨੇ। ਇਹ ਲੜਾਈ ਸ਼ਨਿਚਰਵਾਰ ਨੂੰ ਸ਼ੁਰੂ ਹੋਈ ਸੀ ਜਦੋਂ ਹਮਾਸ ਨੇ ਇਸਰਾਇਲ ਤੇ ਰਾਕਟਾਂ ਨਾਲ ਗਾਜ਼ਾ ਪੱਟੀ ਤੇ ਅਚਾਨਕ ਹਮਲੇ ਕਰ ਦਿੱਤੇ ਸਨ ਅਤੇ ਸਿਵਲਿਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਬੰਧਕ ਬਣਾ ਲਿਆ ਸੀ। ਇਸਰਾਇਲੀ ਫੌਜ ਨੇ ਅੱਜ ਕਿਹਾ ਕਿ ਇਸ ਨੇ ਰਾਤ ਭਰ ਚੱਲੀ ਲੜਾਈ ਚ ਗਾਜ਼ਾ ਪੱਟੀ ਤੇ 500 ਤੋਂ ਵੱਧ ਟਿਕਾਣਿਆਂ ਤੇ ਮਾਰ ਕੀਤੀ ਹੈ। ਇਸਰਾਇਲ ਦੀ ਫੌਜ ਨੇ ਕਿਹਾ ਹੈ ਕਿ ਇਸ ਨੇ ਸੁਰੱਖਿਆ ਬੈਰੀਅਰਸ ਨਾਲ ਲਗਦੇ ਘੁਸਪੈਠ ਵਾਲੇ ਜ਼ਿਆਦਾਤਰ ਇਲਾਕਿਆਂ ਦਾ ਕੰਟਰੋਲ ਮੁੜ ਹਾਸਲ ਕਰ ਲਿਆ ਹੈ। ਅਮਰੀਕਾ ਨੇ ਹਮਾਸ ਵੱਲੋਂ ਅਚਾਨਕ ਹੋਏ ਹਮਲੇ ਤੋਂ ਬਾਅਦ ਇਸਰਾਇਲ ਪ੍ਰਤੀ ਆਪਣੀ ਹਮਾਇਤ ਪੱਕੀ ਕੀਤੀ ਹੈ ਅਤੇ ਹੋਰ ਧਿਰਾਂ ਨੂੰ ਲੜਾਈ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਇਹ ਲੜਾਈ ਖਿੱਤੇ ਅਤੇ ਹੋਰ ਇਲਾਕਿਆਂ ਵਿਚ ਵੀ ਫੈਲ ਗਈ ਹੈ ਜਿੱਥੇ ਇਸਰਾਇਲੀ ਫੌਜਾਂ ਅਤੇ ਈਰਾਨ ਦੀ ਹਮਾਇਤ ਵਾਲੇ ਹਿਜ਼ਬੁੱਲਾ ਦਹਿਸ਼ਤਗਰਦਾਂ ਦਰਮਿਆਨ ਗੋਲਾਬਾਰੀ, ਰਾਕਟ ਅਤੇ ਹਮਲੇ ਜਾਰੀ ਨੇ। ਕੇਂਦਰ ਸਰਕਾਰ ਦੀ ਉਡਾਨ ਯੋਜਨਾ ਤਹਿਤ ਬਠਿੰਡਾ ਤੋਂ ਦਿੱਲੀ ਲਈ ਫਲਾਈਟ ਅੱਜ ਤੋਂ ਸ਼ੁਰੂ ਹੋ ਗਈ ਹੈ। ਅਲਾਇੰਸ ਏਅਰ ਦੀ ਇਸ ਫਲਾਈਟ ਦੀ ਸ਼ੁਰੂਆਤੀ ਕਿਰਾਇਆ ਮਹਿਜ਼ 1,999 ਰੁਪਏ ਰਖਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਟਵੀਟ ਕਰਕੇ ਕਿਹਾ ਕਿ ਮਾਲਵਾ ਖੇਤਰ ਦੇ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਏਗਾ ਅਤੇ ਮਾਲਵੇ ਦਾ ਖੇਤਰ ਸਿੱਧਾ ਦਿੱਲੀ ਨਾਲ ਜੁੜੇਗਾ। ਉਨੂਾਂ ਕਿਹਾ ਕਿ ਇਸ ਨਾਲ ਮਾਲਵੇ ਦੇ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਦੇ ਹੋਰ ਰਸਤੇ ਖੁੱਲਣਗੇ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਹੋਰ ਵੀ ਹਵਾਈ ਅੱਡਿਆਂ ਤੋਂ ਉਡਾਨਾਂ ਸ਼ੁਰੂ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਹਾਂਗਸੋ ਵਿਖੇ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦੇ ਦਸਤੇ ਨਾਲ ਭਾਰਤ ਦੇ ਨਵੀਂ ਦਿੱਲੀ ਵਿਚ ਮੁਲਾਕਾਤ ਕਰਨਗੇ ਅਤੇ ਉਨੂਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਏਸ਼ੀਆਈ ਖੇਡਾਂ ਚ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਉਨੂਾਂ ਦੀ ਤਾਰੀਫ਼ ਕਰਨਗੇ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਉਨੂਾਂ ਨੂੰ ਪ੍ਰੇਰਿਤ ਕਰਨਗੇ। ਭਾਰਤ ਨੇ ਏਸ਼ੀਆਈ ਖੇਡਾਂ ਵਿਚ ਕੁਲ 107 ਤਮਗੇ ਜਿੱਤੇ ਨੇ, ਜਿਨ੍ਹਾਂ ਵਿਚ ਸੋਨੇ ਦੇ 28 ਤਮਗੇ ਸ਼ਾਮਲ ਨੇ। ਏਸ਼ੀਆਈ ਖੇਡਾਂ ਵਿਚ ਚਾਂਦੀ ਦੇ 2 ਤਮਗੇ ਜਿੱਤਣ ਵਾਲੀ ਪੰਜਾਬ ਦੀ ਅਥਲੀਟ ਹਰਮਿਲਨ ਬੈਂਸ ਨੇ ਸੂਬਾ ਸਰਕਾਰ ਨੂੰ ਤਮਗਾ ਜੇਤੂ ਖਿਡਾਰੀਆਂ ਦੀ ਸਨਮਾਨ ਰਕਮ ਵਧਾਉਣ ਦਾ ਸੁਝਾਅ ਦਿੱਤਾ ਹੈ। ਪਟਿਆਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨੂਾਂ ਕਿਹਾ ਕਿ ਸਾਰੇ ਹੀ ਖਿਡਾਰੀਆਂ ਦੀ ਇਹ ਦਿਲੀ ਇੱਛਾ ਹੈ ਅਤੇ ਸੂਬਾ ਸਰਕਾਰ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।
ਮੇਰੇ ਮੈਡਲ ਤੋਂ ਬਾਅਦ ਪੰਜਾਬ ਵਾਲਿਆਂ ਨੇ ਰੱਜ ਕੇ ਸਪੋਰਟ ਕੀਤੀ ਹੈ ਤੇ ਮਜ਼ਾ ਆ ਗਿਆ। ਇਹ ਮੈਡਲ ਤੁਹਾਡੇ ਸਭ ਦੇ ਆ ਤੇ ਬਸ ਇੱਕ ਰਿਕੁਐਸਟ ਹੀ ਆ ਜੇ ਸਾਡਾ ਬਾਕੀ ਸਟੇਟਾਂ ਨਾਲ ਵੀ ਮੈਚ ਕਰ ਦਿੱਤਾ ਜਾਵੇ, ਕਿਉਂਕਿ ਜਦੋਂ ਮੈਂ ਅੱਜ ਇੰਟਰਵਿਊ ਦਿੱਤਾ ਮੈਨੂੰ ਕਾਫੀ ਪੰਜਾਬ ਦੇ ਜਿਹੜੇ ਹੋਰ ਐਥਲੀਟ ਆ ਉਹਦਾ ਵੀ ਮੈਸੇਜ ਆਇਆ, ਉਹ ਵੀ ਏਸ਼ੀਅਨ ਗੇਮ ਗਿਆ ਹੋਇਆ ਸੀਗਾ ਰੋਇੰਗ ਦੇ ਨੇ, ਉਹਨਾਂ ਦਾ ਵੀ ਮੈਸੇਜ ਆਇਆ ਕਿ ਮੈਮ ਤੁਸੀਂ ਬਹੁਤ ਵਧੀਆ ਬੋਲਿਆ ਕਿ ਅਸੀਂ ਵੀ ਇਹ ਗੱਲ ਰੱਖਣਾ ਚਾਹੁੰਦੇ ਸੀ ਸਰਕਾਰ ਦੇ ਮੋਹਰੇ ਤੇ ਜਦੋਂ ਅਸੀਂ ਆ ਗਏ ਅਸੀਂ ਜ਼ਰੂਰ ਰੱਖਾਂਗੇ। ਟੂਰ ਭਾਜੀ ਨੂੰ ਵੀ ਉਹਨਾਂ ਨੇ ਵੀ ਇਸ ਗੱਲ ਤੋਂ ਕਿਹਾ ਕਿ ਸਾਨੂੰ ਸਰ ਦੂਜਿਆਂ ਦੇ ਬਰਾਬਰ ਤਾਂ ਖੜਾ ਕਰੋ, ਬਾਕੀ ਸਟੇਟਾਂ ਦੇ ਬਰਾਬਰ ਤਾਂ ਖੜਾ ਕਰੋ। ਬਸ ਇੰਨਾ ਹੈ ਕਿ ਇੰਨਾ ਵੀ ਨਾ ਹੋਵੇ ਕਿ ਦਾ ਯੂਪੀ ਦੇ ਐਥਲੀਟ ਉਹਨਾਂ ਨੂੰ ਟੌਂਟ ਵੀ ਮਾਰ ਗਈ ਸੀ ਕਿ ਭਾਜੀ ਤੁਹਾਡਾ ਗੋਲਡ ਮੇਰਾ ਬਰਾਊਨ ਦੇਖ ਕੇ ਬਰਾਬਰ ਕਰਤਾ ਸਰਕਾਰਾਂ ਨੇ, ਉਹ ਚੀਜ਼ ਨਾ ਹੀ ਕੋਈ ਐਥਲੀਟ ਇੱਕ ਦੂਜੇ ਨੂੰ ਬੋਲੇ ਤਾਂ ਹੀ ਚੰਗਾ ਲੱਗਦਾ।
ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਚੋਣ ਕਮਿਸ਼ਨ ਨੇ 5 ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ, ਛੱਤੀਸਗੜ੍ਹ ਅਤੇ ਮਿਜ਼ੋਰਮ ਵਿਚ ਵਿਧਾਨ ਸਭਾ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤੈ। ਪੋਲਿੰਗ 7, 17, 23 ਅਤੇ 30 ਨਵੰਬਰ ਨੂੰ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਨਜ਼ਾਨੀਆ ਦੇ ਰਾਸ਼ਟਰਪਤੀ ਸਾਮੀਆ ਸੁਲਹੂ ਹਸਨ ਨੇ ਅੱਜ ਨਵੀਂ ਦਿੱਲੀ ਵਿਚ ਵਿਆਪਕ ਗੱਲਬਾਤ ਕੀਤੀ ਹੈ। ਪ੍ਰੋਫੈਸਰ ਕਲੌਡੀਆ ਗੋਲਡਿਨ ਨੂੰ ਕਿਰਤ ਬਾਜ਼ਾਰ ਵਿਚ ਔਰਤਾਂ ਦੇ ਯੋਗਦਾਨ ਬਾਰੇ ਵਿਆਪਕ ਖੋਜ ਲਈ ਅਰਥ ਸ਼ਾਸਤਰ ਚ 2023 ਦਾ ਨੋਬਲ ਇਨਾਮ ਦਿੱਤਾ ਗਿਆ ਹੈ। ਇਜ਼ਰਾਈਲ ਤੇ ਹਮਾਸ ਵਿਚਕਾਰ ਚੱਲ ਰਹੀ ਲੜਾਈ ਵਿਚ ਮੌਤਾਂ ਦੀ ਗਿਣਤੀ 1100 ਨੂੰ ਪਾਰ ਕਰ ਗਈ ਹੈ ਤੇ ਕੇਂਦਰ ਸਰਕਾਰ ਦੀ ਉਡਾਨ ਯੋਜਨਾ ਤਹਿਤ ਬਠਿੰਡਾ ਤੋਂ ਦਿੱਲੀ ਲਈ ਉਡਾਨ ਅੱਜ ਸ਼ੁਰੂ ਹੋ ਗਈ ਹੈ। ਇਸੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ।